ਹੋਰ ਦੇਵੀ ਦੇਵਤੇ ਦੀ ਆਸ ਨਹੀਂ ਹੈ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ। ਅਤੇ ਜਿਸ ਪ੍ਰਕਾਰ ਭਾਈ ਦਇਆ ਸਿੰਘ ਜੀ ਨੂੰ ਬਖਸ਼ਾਂ ਕੀਤੀਆਂ, ਸ੍ਰੀ ਮੁਖ 'ਤੇ ਸਭ ਹੁਣ ਉਚਾਰਾ, ਆਪਣੇ ਮੁਖਾਰ ਦਿਲ ਤੋਂ ਕਲਗੀਧਰ ਪਾਤਸ਼ਾਹ ਨੇ ਕਿਹਾ, ਦਇਆ ਸਿੰਘ ਮਨ ਰੂਪ ਉਤਾਰ। ਭਾਈ ਦਇਆ ਸਿੰਘ ਮੇਰੇ ਰੂਪ ਹੈ, ਇਸ ਕਰਕੇ ਖਾਲਸਾ ਜੀ ਜੋ ਤੁਸੀਂ ਪ੍ਰਸ਼ਨ ਕਰੋਗੇ ਭਾਈ ਦਇਆ ਸਿੰਘ ਮੇਰੇ ਵੱਲੋਂ ਉੱਤਰ ਦਏਗਾ, ਅਤੇ ਇਹਨੂੰ ਮੇਰਾ ਸਰੂਪ ਕਰਕੇ ਹੀ ਜਾਣ। ਖਾਲਸੇ ਨੇ ਪ੍ਰਸ਼ਨ ਕੀਤੇ, ਕਰਮ ਕੀ ਹੈ? ਭਾਈ ਸਾਹਿਬ ਜੀ ਦੇ ਉੱਤਰ ਦਿੱਤੇ, ਤਿੰਨ ਪ੍ਰਕਾਰ ਦਾ ਹੈ, ਅਤੇ ਉਹ ਪਿੱਛੇ ਕਥਾ ਰਹਿ ਚੁੱਕੀ ਹੈ। ਕਰਮ ਕਥਾ ਬਹੁਤ ਕਿਸਮ ਦੇ ਵੇਦਾਂ ਸ਼ਾਸਤਰਾਂ ਦਾ ਨਿਚੋੜ ਹੀ ਭਾਈ ਦਇਆ ਸਿੰਘ ਜੀ ਨੇ ਕੱਢ ਦਿੱਤਾ, ਅਤੇ ਹੁਣ ਜੋ ਵਿਚਾਰ ਕੱਲ੍ਹ ਜਿੱਥੇ ਆਪਾਂ ਛੱਡੀ ਸੀ, ਅਤੇ ਪੰਡਿਤ ਔਰ ਸੰਤ ਕੌਣ ਹਨ, ਅਤੇ ਉਹਦੀ ਵਿਚਾਰ ਕੱਲ੍ਹ ਆਪਾਂ ਵੀ ਹੈ। ਦੋ ਦੋ ਚੀਜ਼ਾਂ ਦੱਸਦੇ ਜਾ ਰਹੇ ਹੈ, ਚੌਪੀ ਅਤੇ ਅਗਲੀ ਰੋਗੀ ਅਤੇ ਅਰੋਗੀ, ਯਾਨੀ ਬਿਮਾਰ ਕੌਣ ਹੈ ਅਤੇ ਤੰਦਰੁਸਤ ਕੌਣ ਹੈ, ਅਤੇ ਰੋਗੀ ਨੂੰ ਤੰਦਰੁਸਤ ਕਹਿੰਦੇ ਹੈ, ਰੋਗੀ ਜਿਹੜਾ ਬਿਮਾਰ ਹੈ ਉਹਦੀ ਹੁਣ ਵਿਚਾਰ ਦੇਣ ਲੱਗੇ ਹੈ। ਇੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਮਨ ਵਿੱਚ ਇਕਾਗਰ ਕਰਕੇ ਸ਼ਰਵਣ ਕਰੋ ਜੀ।
ਜੋ ਭਈ ਰੋਗੀ ਆਰੋਗੀ ਅੰਗ ਮਮਤਾ ਅਭਿਮਾਨੀ ਥੀਵ।
ਕਹਿੰਦੇ ਭਾਈ ਰੋਗੀ ਅਤੇ ਅਰੋਗੀ, ਭਾਈ ਦਇਆ ਸਿੰਘ ਨੂੰ ਪੁੱਛਿਆ ਰੋਗੀ ਕੌਣ ਹੈ, ਭਾਈ ਸਾਹਿਬ ਦੀ ਤੰਦਰੁਸਤ ਕੌਣ ਹੈ। ਭਾਈ ਸਾਹਿਬ ਨੇ ਉੱਤਰ ਦਿੱਤਾ, ਤਨ ਅਭਿਮਾਨੀ, ਕਿ ਜਿਸ ਨੂੰ ਆਪਣੇ ਸਰੀਰ ਦਾ ਅਭਿਮਾਨ ਹੈ, ਮਮਤਾ ਅਭਿਮਾਨੀ ਥੀ, ਜਿਸ ਨੂੰ ਅਹੰ ਭਾਵ ਦੇ ਅੰਦਰ ਹੰਗਤਾ ਔਰ ਮਮਤਾ ਜਿਸ ਨੂੰ ਚਿੰਬੜੀ ਹੋਈ ਹੈ, ਅਤੇ ਇਸ ਪ੍ਰਕਾਰ ਦਾ ਜਿਹੜਾ ਹੈ
ਰੋਗੀ ਸੋ ਸੰਸਾਰੀ ਜੀਵ,
ਉਹ ਸੰਸਾਰੀ ਜੀਵ ਰੋਗੀ ਹੈ। ਬਾਕੀ ਸਰੀਰਕ ਬਿਮਾਰੀਆਂ ਉਹ ਤਾਂ ਤਨ ਦੀਆਂ ਬਿਮਾਰੀਆਂ, ਇਸ ਪ੍ਰਕਾਰ ਦਾ ਜਿਹੜਾ ਰੋਗ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ। ਹੰਗਤਾ ਦੀ ਬਿਮਾਰੀ ਵਿੱਚ ਸਾਰੀ ਦੁਨੀਆ ਹੀ ਬਿਮਾਰ ਹੈ, ਔਰ ਸਾਰੇ ਰੋਗਾਂ ਦਾ ਸ਼੍ਰੋਮਣ ਰੋਗ ਹੈ, ਹਉਮੈ ਦੀਰਘ ਰੋਗ ਹੈ, ਸਾਰਿਆਂ ਤੋਂ ਵੱਡਾ ਰੋਗ ਹੈ। ਸੋ ਇਸ ਕਰਕੇ ਭਾਈ ਕਹਿੰਦੇ ਸੰਸਾਰੀ ਜੀਵ ਜਿਹੜੇ ਹਨ ਅਤੇ ਇਸ ਪ੍ਰਕਾਰ ਰੋਗੀ ਹੋ ਰਹੇ, ਇਸ ਨੂੰ ਰੋਗੀ ਕਹਿੰਦੇ ਹਨ।
ਅਹੰ ਮਮਤਾ ਅਭਿਮਾਨ ਤਹੀਨ,
ਕਿ ਜਿਹੜਾ ਹੰਗਤਾ ਮਮਤਾ ਦੇ ਅਭਿਮਾਨ ਤੋਂ ਉੱਪਰ ਉੱਠ ਗਿਆ ਹੈ, ਇਹ ਸੀਮਾ ਨੂੰ ਪਾਰ ਕਰ ਗਿਆ ਹੈ ਸ਼ਬਦ ਦਾ ਅਭਿਆਸ ਕਰਕੇ।
ਗਿਆਨ ਸਰੂਪ ਆਰੋਗੀ ਚੇਨ,
ਫਿਰ ਉਸਨੇ ਬ੍ਰਹਮ ਗਿਆਨ, ਕਿਤਾਬੀ ਗਿਆਨ ਦੀ ਗੱਲ ਨਹੀਂ ਹੈ ਇੱਥੇ, ਇਸੇ ਆਪਣੇ ਆਪੇ ਦੇ ਗਿਆਨ ਦੀ ਗੱਲ ਹੈ। ਬ੍ਰਹਮ ਗਿਆਨ ਜਿਹੜਾ ਅਹਿਸਾਸ ਹੁੰਦੀ ਹੈ ਦੋ ਪ੍ਰਕਾਰ ਦਾ ਹੈ, ਇਸ ਕਰਕੇ ਦੋ ਪ੍ਰਕਾਰ ਦੇ ਹੀ ਬ੍ਰਹਮ ਗਿਆਨੀ ਹਨ। ਇੱਕ ਗਿਆਨ ਨੂੰ ਕਹਿੰਦੇ ਹੈ ਅਤੇ ਜਿਹੜਾ ਓਲੀ ਤੁਰ ਹੈ ਪ੍ਰਤੱਖ ਗਿਆਨ ਹੈ, ਅਤੇ ਇੱਕ ਗਿਆਨ ਹੈ ਓਲੇ ਵਾਲਾ ਗਿਆਨ, ਅਤੇ ਇਸੇ ਪ੍ਰਕਾਰ ਦੇ ਦੋ ਤਰ੍ਹਾਂ ਦੇ ਬ੍ਰਹਮ ਗਿਆਨੀ ਹਨ। ਗਿਆਨ ਤਾਂ ਹੈ ਪਰ ਇੰਨਾ ਓਲਾ ਹੈ ਕਿ ਪਰਮਾਤਮਾ ਤਾਂ ਹੈ ਪਰ ਪ੍ਰਤੱਖ ਨਹੀਂ ਹੈ, ਪਰਮਾਤਮਾ ਦਾ ਇੰਨਾ ਗਿਆਨ ਹੈ ਕਿ ਹਾਂ ਲੱਭ ਹੈ, ਤੇ ਇੱਕ ਨੂੰ ਮੈਂ ਬਿਲਕੁਲ ਸਾਕਸ਼ਾਤ ਕੇ ਪਰਮਾਤਮਾ ਜਿਹੜਾ ਹੈ ਉਹ ਗਿਆਨ ਅੰਜਨਾ ਦੁਆਰਾ ਦਿਸ ਰਿਹਾ ਹੈ ਕਿ ਹਾਂ ਪ੍ਰਤੱਖ ਹੈ। ਸੋ ਇਸ ਪ੍ਰਕਾਰ ਗਿਆਨਵਾਨ ਜਿਹੜਾ ਹੈ ਉਹ ਦੋ ਪ੍ਰਕਾਰ ਦਾ ਸਾਸਤ ਵੀ ਮੰਨਿਆ ਹੈ। ਸ਼ਾਸਤਰਕ ਗਿਆਨ ਜਿਹੜਾ ਹੈ ਦੂਸਰਿਆਂ ਨਾਲੋਂ ਭਾਵੇਂ ਚੰਗਿਆਂ ਨੂੰ ਜਾਣਕਾਰੀ ਹੈ ਪਰ ਆਪਣੇ ਆਪੇ ਦੇ ਗਿਆਨ ਤੋਂ ਬਿਨਾਂ ਉਹ ਵੀ ਅਗਿਆਨ ਦਾ ਹੀ ਸਹੀ ਕਹਿੰਦਾ ਹੈ। ਤੇ ਅਪਰੋਕਸ਼ ਬ੍ਰਹਮ ਗਿਆਨ ਤੇ ਅਪਰੋਕਸ਼ ਬ੍ਰਹਮ ਗਿਆਨ ਦੋ ਤਰ੍ਹਾਂ ਦਾ ਹੈ। ਪਰੋਕਸ਼ ਗਿਆਨ ਜਿਹਨੂੰ ਕਿਹਾ ਜਾਂਦਾ ਹੈ ਉਹ ਹੈ ਖੁੱਲੇ ਵਾਲਾ ਤੇ ਪਰਮਾਤਮਾ ਹੈ ਤਾਂ ਸਹੀ ਪਰ ਮੈਂ ਕਦੇ ਨਹੀਂ ਦੇਖਿਆ। ਜਿਹੜਾ ਹੈਗਾ ਪ੍ਰਤੱਖ ਗਿਆਨ ਅਪਰੋਕਸ਼ ਬ੍ਰਹਮ ਗਿਆਨ ਤੇ ਉਹ ਕਹਿੰਦਾ ਵੀ ਪਰਮਾਤਮਾ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮਾਤਮਾ ਨਹੀਂ ਦਿਸਦੇ। ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਇਹ ਪ੍ਰਤੱਖ ਗਿਆਨ ਦੀ ਬਾਤ ਹੈ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਇਹ ਪ੍ਰਤੱਖ ਗਿਆਨ ਦੀ ਬਾਤ ਤੇ ਉਹਨਾਂ ਨੂੰ ਗਿਆਨ ਨੇਤਰਾਂ ਦੁਆਰਾ ਉਹਨੂੰ ਕਹਿੰਦੇ ਗਿਆਨ ਅੰਜਨ ਗੁਰਦੀਆ ਅਗਿਆਨ ਦੇ ਵਿਨਾਸ਼ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ ਤੇ ਪਰਮੇਸ਼ੁਰ ਸਾਰੀ ਜਗ੍ਹਾ ਦਿਸਣ ਲੱਗ ਪਿਆ। ਜਿਵੇਂ ਮਹਾਂਦੇਵ ਜੀ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਕੇ ਭਰਾਤਾ ਸਨ ਪ੍ਰਿਥੀ ਚੰਦ ਸਾਰਿਆਂ ਤੋਂ ਵੱਡਾ ਮਹਾਂਦੇਵ ਵਿਚਕਾਰ ਲੈ ਤੇ ਛੋਟੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਸਨ ਬੀਬੀ ਬਾਣੀ ਦੀ ਕੋਖ ਤੋਂ ਪ੍ਰਿਥੀ ਚੰਦ ਦੀ ਸੰਗਤ ਪਾ ਕੇ ਮਹਾਂਦੇਵ ਬੇਮੁੱਖ ਹੋਇਆ ਰਿਹਾ ਗੁਰੂ ਅਰਜਨ ਦੇਵ ਜੀ ਤੋਂ। ਅਖੀਰ ਵਕਤ ਕੋਈ ਪੂਰਵਲਾ ਕਰਮ ਐਸਾ ਜਾ ਗਿਆ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ। ਸਤਿਗੁਰੂ ਤਾਂ ਪ੍ਰਿਥੀ ਚੰਦ ਦਾ ਵੀ ਬਹੁਤ ਸਤਿਕਾਰ ਕਰਦੇ ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਜਾਨਲੇਵਾ ਤਿੰਨ ਹਮਲੇ ਕਰਵਾਏ ਪ੍ਰਿਥੀ ਚੰਦ ਨੇ ਫਿਰ ਵੀ ਉਹਨਾਂ ਨੇ ਕਿਵੇਂ ਰੱਖੀ ਗੁਰੂ ਅਰਜਨ ਦੇਵ ਧਰਮ ਜਿਹੜਾ ਹੈ ਉਹ ਖਿਮਾ ਦੇ ਸਹਿ ਤੇ ਰਹਿੰਦਾ ਇਸ ਧਰਮ ਖਿਮਾ ਕਿਸਮ ਦਾ ਧਰਮ ਕ੍ਰੋਧ ਕਰ ਬਹੁਤ ਵਿਪੋਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਠ ਕੇ ਖੜੇ ਹੋ ਗਏ ਹੱਥ ਜੋੜਦੇ ਭਰਾਤਾ ਜੀ ਸ਼ੁਕਰ ਹੈ ਤੁਸੀਂ ਦਰਸ਼ਨ ਦਿੱਤੇ। ਕਹਿਣ ਲੱਗੇ ਨਹੀਂ ਭਰਾ ਮੈਂ ਭੁੱਲਿਆ ਹੋਇਆ ਤੂੰ ਮਾਫ਼ ਕਰ ਦੇ ਮੈਨੂੰ ਵੱਡੇ ਭਰਾ ਦੀ ਸੰਗਤ ਨੇ ਬਹੁਤ ਖਰਾਬ ਕੀਤਾ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਗੋਇੰਦਵਾਲ ਸਾਹਿਬ ਚੱਲਣਾ ਵੱਡਿਆਂ ਦੇ ਅਸਥਾਨ ਤੇ ਤੁਸੀਂ ਵੀ ਨਾਲ ਹੀ ਚਲੋ। ਗੁਰੂ ਸਾਹਿਬ ਦੇ ਉੱਥੇ ਨਾਨਕੇ ਸਨ ਗੋਇੰਦਵਾਲ ਸਾਹਿਬ ਪਹੁੰਚੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਹਾਂਦੇਵ ਜੀ ਤੁਹਾਨੂੰ ਪ੍ਰਲਭ ਪ੍ਰੇਰ ਕੇ ਲੈ ਕੇ ਆਈਏ ਮੇਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੀ ਜ਼ਿੰਦਗੀ ਸਮਾਪਤ ਹੋਣ ਵਿੱਚ ਹੀ ਕਰਾ ਦਿੰਦੀ ਤੁਸੀਂ ਕੱਲ੍ਹ ਸੰਸਾਰ ਵਿੱਚ ਰਹੇ ਕੋਈ ਫੁਰਨਾ ਹੈ ਭਰਾ ਦਾ ਰਿਸ਼ਤਾ ਵੀ ਹੈ ਤੁਸੀਂ ਵੱਡੇ ਹੋ ਦੂਸਰਾ ਇਹ ਗੁਰੂ ਨਾਨਕ ਦੀ ਗੱਦੀ ਹੈ ਮੈਂ ਉਹਦਾ ਵਾਰਸ ਉਸ ਵੇਲੇ ਮਨ ਨੂੰ ਬੜਾ ਧੱਕਾ ਜਿਹਾ ਲੱਗਿਆ ਮੌਤ ਦੀ ਗੱਲ ਸੁਣ ਕੇ ਕਹਿਣ ਲੱਗੇ ਤੁਸੀਂ ਬੌਲੀ ਦੇ ਵਿੱਚ ਇਸ਼ਨਾਨ ਕਰੋ ਜੋ ਕੋਈ ਮਨ ਦਾ ਮਨੋਰਥ ਹੈ ਦੱਸੋ। ਇਸ਼ਨਾਨ ਕੀਤਾ ਜਗਿਆਸਾ ਦੇ ਵਿੱਚ ਆ ਕੇ ਕਹਿਣ ਲੱਗੇ ਵੀ ਮੇਰੇ 'ਤੇ ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਤੁਸੀਂ ਮੈਨੂੰ ਹਰ ਦਰਸ਼ਨ ਦਿਓ ਦਿਖਾਏ ਮੈਂ ਹੁਣ ਤੱਕ ਪਰਮਾਤਮਾ ਨੂੰ ਨਹੀਂ ਮਿਲ ਸਕਿਆ ਤੁਸੀਂ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ ਇਹ ਸ਼ਬਦ ਦੇ ਤਿੰਨ ਹਿੱਸੇ ਹੈ। ਇਹਦੇ ਵਿੱਚ ਮਹਾਂਦੇਵ ਦੀਆਂ ਜੋਗੜੀਆਂ ਨੂੰ ਕਿ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਮੈਨੂੰ ਦਰਸ਼ਨ ਦਿਖਾ ਦਿਓ। ਇੱਕ ਪਦ ਦੇ ਵਿੱਚ ਤਾਂ ਇਹ ਗੱਲ ਕਹੀਦੀ ਹੈ, ਅਨਮੇ ਰੀਤ ਨਾਲ ਇਹ ਅਰਥ ਹੁੰਦੇ ਨੇ। ਜੇ ਸੂਝਬੂਝਤਾ ਨਾਲ ਅਰਥ ਨਾ ਕੀਤਾ ਜਾਵੇ ਤਾਂ ਅਰਥ ਰਲ ਜਾਂਦਾ ਹੈ, ਜਿਵੇਂ ਅਣਜਾਣ ਬਣੇ ਦੇ ਵਿੱਚ ਵਧਾਣੀ ਚਲਾਉਣ ਦੇ ਨਾਲ ਮੱਖਣ ਵਿੱਚ ਹੀ ਰਲ ਜਾਂਦਾ ਹੈ। ਕਹੀਦੇ ਸਹਿਜ ਬਲੋ ਜੈਸੇ ਤੱਤ ਨਾ ਜਾਏ। ਗੁਰੂ ਅਰਜਨ ਦੇਵ ਜੀ ਦੇ ਅੱਤ ਦਰਜੇ ਦੀ ਨਿਮਰਤਾ, ਉਹਨੇ ਕਿਹਾ ਭਰਾਤਾ ਏਕ ਪਿਤਾ ਏਕ ਉਸਕੇ ਹਮ ਵਾਰ, ਇੱਕੋ ਆਪਣਾ ਪਿਤਾ ਗੁਰੂ ਰਾਮਦਾਸ, ਇੱਕ ਦੇ ਹੀ ਆਪਾਂ ਬੱਚੇ ਹਾਂ। ਰਿਸ਼ਤੇ ਦੇ ਵਿੱਚ ਕੁਝ ਬੱਚੇ ਹੋ ਮੇਰੇ ਕੋਲ, ਮੈਂ ਛੋਟਾ, ਅਤੇ ਫਿਰ ਤੁਸੀਂ ਇਸ ਤਰ੍ਹਾਂ ਦੀ ਨਿਮਰਤਾ ਕਹਿਣ ਲੱਗੇ ਜੀ ਮੈਂ ਭਰਾ ਮੰਨ ਕੇ ਨਹੀਂ ਆਇਆ, ਹੁਣ ਤਾਂ ਮੈਂ ਗੁਰੂ ਮੰਨ ਕੇ ਆਇਆ। ਮਹਾਰਾਜ ਕਹਿੰਦੇ ਨਹੀਂ, ਜੇ ਤੁਸੀਂ ਗੁਰੂ ਵਾਲੀ ਭਾਵਨਾ ਵੀ ਕਰਦੇ ਹੋ ਤਾਂ ਗੁਰੂ ਗੁਰੂ ਰਾਮਦਾਸ, ਤੂੰ ਮੇਰਾ ਗੁਰਭਾਈ, ਤੂੰ ਮੇਰਾ ਗੁਰਭਾਈ ਹੈ। ਗੁਰਭਾਈ ਦਾ ਅਰਥ ਸੰਪਰਦਾਇਕ ਗੁਰਭਾਈ ਕੀਤਾ ਹੋਇਆ। ਜਿਹੜੇ ਨਵੇਂ ਪੜਾਕੂ ਨਵੇਂ ਨਵੇਂ ਕਥਾਵਾਂ 'ਚ ਉੱਠੇ ਆ, ਉਹ ਕਹਿੰਦਾ ਸੀ ਕਹਿੰਦਾ ਮਹਾਰਾਜ ਦੇ ਵਿੱਚ ਅੱਗੇ ਇੰਗਲਿਸ਼ ਵੀ ਲਿਖੀ ਹੋਈ ਹੈ। ਮੈਂ ਕਿਹਾ ਵੀ ਬਹੁਤ ਗਿਆਨ ਹੋ ਗਿਆ ਤੈਨੂੰ ਤਾਂ ਫਿਰ। ਮੈਂ ਕਿਹਾ ਗੁਰੂ ਸਾਹਿਬ ਜੀ ਗੁਰਮੁਖੀ 'ਚ ਗੱਲ ਕਰਦੇ ਕਰਦੇ ਕਿਹੜਾ ਕਰਾਇਆ ਜਾ ਰਿਹਾ ਸੀ ਬਲੈਕ ਤੋਂ, ਜਿਹੜਾ ਅੰਗਰੇਜ਼ੀ ਬੋਲਣ ਦੀ ਲੋੜ ਪੈ ਗਈ ਸੀ ਮਹਾਰਾਜ? ਕਹਿੰਦਾ ਹਾਈ ਮੀਨਿੰਗ ਵੱਡਾ, ਮੈਂ ਇਹ ਕੁੱਟਣ ਦੀ ਲੋੜ ਨਹੀਂ। ਹਾਈ ਦੇ ਦੋ ਅਰਥ, ਗੁਰਭਾਈ ਤੋਂ ਭਾਵ ਹੈ ਜਾਂ ਫਿਰ ਤੂੰ ਮੇਰਾ ਗੁਰ ਹੈ, ਮੇਰਾ ਗੁਰੂ ਹੈ, ਇਹ ਅਰਥ ਹੈ। ਮਹਾਂਦੇਵ ਜੀ ਕਹਿੰਦੇ ਜੀ ਤੂੰ ਮੇਰਾ ਗੁਰ ਹੈ, ਮੈਂ ਨਿਸ਼ਚਾ ਕਰ ਲਿਆ ਤੂੰ ਮੇਰਾ। ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਦੇ ਸਜੇ ਤੇ ਮੈਨੂੰ ਵਾਹਿਗੁਰੂ ਮਿਲਾ ਦੇਵੇ, ਮੈਂ ਤੈਨੂੰ ਆਪਣਾ ਮਨ ਹੀ ਦੇ ਗਿਆ ਤੇਰੇ ਚਰਨ ਕੋਲੋਂ। ਤੇ ਉਸ ਵੇਲੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦਿੰਦੇ ਆ ਵੀ ਆਪਣਾ ਆਪਾ ਗਵਾ ਕੇ ਉਹਨੂੰ ਮਿਲਿਆ ਜਾਂਦਾ, ਹਮੇ ਤਾਂ ਅਨੁਭਵ ਕਰਦੇ ਹੋ ਇਤਿਹਾਸਕ। ਚਲੋ ਆਪਾਂ ਵਿਸਥਾਰ ਨਾਲ ਅਦਾ ਕਰੀਏ, ਅੱਜ ਸਮਾਂ ਸੀਮਿਤ ਹੈ। ਜਦੋਂ ਉਹਨੂੰ ਦਰਸ਼ਨ ਹੋ ਗਏ, ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ, ਫਿਰ ਉਹਦੀ ਬੇਨਤੀ ਗੁਰੂ ਅਰਜਨ ਦੇਵ ਜੀ ਉਪਦੇਸ਼, ਫਿਰ ਉਸ ਨੂੰ ਬ੍ਰਹਮ ਗਿਆਨ ਹੋਏ ਤੋਂ ਬਦਲੀ ਹੋਈ ਅਵਸਥਾ। ਉਹਦੇ 'ਚ ਕੀ ਕਹਿੰਦਾ? ਪਹਿਲਾਂ ਕਹਿੰਦਾ ਸੀ ਹਰ ਦਰਸ਼ਨ ਦੇਵੋ ਦਿਖਾਈ, ਹੁਣ ਕਹਿੰਦਾ ਅਕੁੱਲ ਨਿਰੰਜਨ ਬੀਠਾ, ਮੈਂ ਦੇਖ ਲਿਆ ਸਾਰੀ ਜਗ੍ਹਾ ਹੀ ਹੈ, ਕੋਈ ਜਗ੍ਹਾ ਐਸੀ ਹੈ ਨਹੀਂ ਜਿੱਥੇ ਨਹੀਂ ਹੈ। ਅਤੇ ਇਸ ਤਰ੍ਹਾਂ ਸਾਧ ਸੰਗਤ ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨ। ਸ਼ਾਸਤਰ ਗਿਆਨ ਬੜੀ ਦੁਨੀਆਂ ਨੂੰ ਹੋ ਸਕਦਾ, ਕੋਈ ਵੱਡੀ ਗੱਲ ਨਹੀਂ, ਤਾਂ ਕਲਾ ਹੀ ਹੈ। ਸੰਗੀਤ ਸਿੱਖ ਲਿਆ, ਕਥਾ ਸਿੱਖ ਲਈ, ਤਾਂ ਕਲਾ ਹੈ, ਲੇਕਿਨ ਆਤਮ ਗਿਆਨ ਕਲਾ ਨਹੀਂ ਹੈ, ਆਪਣੇ ਆਪ ਦਾ ਗਿਆਨ। ਇਸ ਕਰਕੇ ਇਹ ਗਿਆਨ ਜੇ ਸ਼ੁਰੂ ਹੋ ਜਾਵੇ, ਗਿਆਨ ਸਰੂਪ ਅਰੋਗੀ ਜੀ, ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਤੰਦਰੁਸਤ ਹੈ, ਉਹ ਸਾਰੀਆਂ ਬਿਮਾਰੀਆਂ ਤੋਂ ਉੱਪਰ ਹੈ। ਜੰਮਣ ਮਰਨ ਦਾ ਰੋਗ ਵੀ, ਮੰਮੇ ਦਾ ਰੋਗ ਵੀ, ਕਾਮ ਕ੍ਰੋਧ ਲੋਭ ਸਾਰੇ ਖਤਮ ਹੋ ਗਏ ਉਹਦੇ। ਇਸ ਕਰਕੇ ਉਹਨੂੰ ਰੋਗੀ ਕਹਿੰਦੇ ਹਨ।
ਬੁੱਧ ਅਨਾਤਮ ਮੈਂ ਸੋ ਰੋਗੀ,
ਇਹ ਦੂਸਰੀ ਗੱਲ ਹੈ ਜਿਹਨੂੰ ਅਨਾਤਮਾ ਕਰ ਦਿੱਤੀ ਹੈ, ਜਿਹਦੀ ਬੁੱਧ ਦੇ ਅੰਦਰ ਨਿਸ਼ਚਾ ਅਨਾਤਮ ਪਦਾਰਥ, ਅਨਾਤਮ ਪਦਾਰਥ ਨੂੰ ਕਹਿੰਦੇ ਨੇ ਜਿਹਦੇ ਵਿੱਚ ਬ੍ਰਹਮ ਦਾ ਨਿਸ਼ਚਾ ਨਹੀਂ ਹੈ, ਸੰਸਾਰਾਕਾਰ ਵਿਅਕਤੀ ਹੈ, ਸੰਸਾਰ ਨੂੰ ਸੱਤ ਮੰਨ ਰਿਹਾ ਹੈ, ਦੇਹ ਨੂੰ ਸੱਤ ਮੰਨ ਰਿਹਾ ਹੈ, ਇਹ ਅਨਾਤਮਕਾਰ ਵਿਅਕਤੀ ਹੈ। ਤੇ ਇਹਨੂੰ ਸੱਤ ਬੁੱਧ ਮਿਥਿਆ ਦੇ ਵਿੱਚ ਬੁੱਧ ਅਨਾਤਮ ਹੈ ਸੋ ਰੋਗੀ, ਉਹ ਰੋਗੀ ਹੈ ਜੇ
ਬ੍ਰਹਮ ਬੁੱਧ ਤੇ ਜਾਣ ਅਰੋਗੀ,
ਜਿਹਦੀ ਬਿਰਤੀ ਬ੍ਰਹਮਾਕਾਰ ਹੋ ਗਈ। ਤੇ ਅਖੰਡਾਕਾਰ ਵਿਅਕਤੀ ਲਿਖਿਆ ਵੀ ਇੱਕ ਰਸ ਤੇ ਬ੍ਰਹਮ ਦੇ ਚਿੰਤਨ ਦੇ ਵਿੱਚ ਲੱਗੀ ਹੋਈ ਹੈ, ਕਦੇ ਵੀ ਇੱਕ ਸ਼ਿਰ ਮਾਤਰ ਭੁੱਲਦਾ ਨਹੀਂ ਹੈ, ਤੇ ਜਾਨ ਅਰੋਗੀ ਉਹਨੂੰ ਸਮਝ ਲਵੇ ਪੂਰਾ ਤੰਦਰੁਸਤ ਹੈ।
ਧਨੀ ਨਿਰਧਨੀ
ਅੱਗੇ ਦੋ ਦੱਸ ਦਿਆ ਗਿਆ ਹੈ ਜੀ, ਧਨੀ ਕੌਣ ਹੁੰਦਾ ਤੇ ਨਿਰਧਨੀ ਕੌਣ ਹੈ, ਧਨ ਤੋਂ ਰਹਿਤ ਕੌਣ ਹੈ। ਹੁਣ ਜੇ ਕੋਈ ਆਪਣੇ ਵਰਗਿਆਂ ਨੂੰ ਸਵਾਲ ਪੁੱਛੇ ਵੀ ਧਨੀ ਕੌਣ ਹੈ ਜੀ, ਜਿਹਦੇ ਕੋਲ ਮਾਇਆ, ਨਿਰਧਨੀ ਕੌਣ ਹੈ ਜਿਹਦੇ ਕੋਲ ਪੈਸਾ ਨਹੀਂ ਹੈ, ਆਪਾਂ ਤਾਂ ਇਹੀ ਦਵਾਂਗੇ ਨਾ। ਪਰ ਇਹ ਪਰਮਾਰਥੀ ਵਿਚਾਰਾਂ ਦੇ ਅੰਦਰ ਐਸਾ ਨਹੀਂ ਹੈ। ਭਾਵ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਇੱਥੇ ਉਸ ਧਨ ਦੀ ਗੱਲ ਹੈ ਜਾਂ ਬ੍ਰਹਮ ਗਿਆਨ ਦੀ ਬਾਤ ਹੈ। ਤੇ ਇਹ ਪੁੱਛਿਆ ਵੀ ਧਨੀ ਨਿਰਧਨੀ ਕੌਣ ਹੈ, ਹੁਣ ਅੱਗੇ ਦਾ ਉੱਤਰ ਦਿੰਦੇ ਨੇ ਭਾਈ ਦਇਆ ਸਿੰਘ।
ਆਤਮ ਧਨ ਪ੍ਰਾਪਤ ਸੋ ਧਨੀ,
ਜਿਸ ਨੂੰ ਭਾਈ ਆਪਣੀ ਆਤਮਾ ਦਾ ਸਖਿਆਤਾਕਾਰ ਹੋ ਗਈ ਹੈ, ਆਤਮਾ ਨੂੰ ਬ੍ਰਹਮ ਰੂਪ ਕਰਕੇ ਵੇਖ ਲਿਆ, ਨਿਸ਼ਚਾ ਹੋ ਗਿਆ, ਆਤਮਾ ਪਰਾਤਮਾ ਏਕੋ ਕਰੈ ਅੰਤਰ ਵੀ ਗੁਰੂ ਦਾ ਅੰਤਰ। ਤੇ ਉਹਨੂੰ ਕਹਿੰਦੇ ਨੇ ਭਾਈ ਉਹ ਧਨੀ ਹੈ, ਤੇ ਉਹਦੇ ਨਾਲ ਦਾ ਧਨੀ ਸੰਸਾਰ ਦੇ ਵਿੱਚ ਕੌਣ ਹੈ। ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਬਿਨਾ ਇੰਦਰ ਕੋ ਰੰਗ। ਉਹਦਾ ਇੰਦਰ ਨੂੰ ਕੰਗਾਲ ਸਮਝਦੇ ਆ ਵੀ ਕੰਗਾਲ ਹੈ। ਸੋ ਇਸ ਕਰਕੇ ਭਾਈ ਜਦੋਂ ਬ੍ਰਹਮ ਗਿਆਨ ਹੋ ਜਾਵੇ, ਜਾਤ ਪੰਚਮ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਸਤਮਾਣੀ ਵਾਲੇ ਜਿਸਨੇ ਕਿਹਾ ਸੀ ਵੀ ਮੈਂ ਉੱਠ ਕੇ ਖੜਾ ਨਹੀਂ ਹੋ ਸਕਦਾ, ਕੁਰਸੀ 'ਤੇ ਬੈਠਾ ਰਹੂੰਗਾ। ਕਿਹਾ ਸੀ ਨਾ ਸਿੱਖ ਧਰਮ ਦੇ ਨੁਮਾਇੰਦਿਆਂ ਨੇ ਜੀ, ਜਿਉਂ ਸਾਡਾ ਇਸ ਸਟਾਈਲ ਸਾਹਿਬ ਵੀ ਉਹਦੇ ਸਤਿਕਾਰ ਲਈ ਸਭ ਨੂੰ ਖੜੇ ਹੋਣਾ ਪੈਂਦਾ। ਕੁਰਾਨ ਲੈ ਕੇ ਆਇਆ, ਉਹ ਕੱਛ ਦੇ ਵਿੱਚ ਦਿੱਤੀ ਹੋਈ ਸੀ ਗੀਤਾ ਲੈ ਕੇ ਆਇਆ, ਬ੍ਰਾਹਮਣ ਦੀ ਕੱਛ ਦਿੱਤੀ ਸੀ, ਉਹਦੇ 'ਤੇ ਬਹੁਤ ਅਸਰ ਨਹੀਂ ਹੋਇਆ। ਸਿੱਖ ਰਿਆਸਤਾਂ 'ਚ ਵੱਡੀ ਰਿਆਸਤ ਸੀ ਪਟਿਆਲਾ, ਮਹਾਰਾਜਾ ਭੁਪਿੰਦਰ ਸਿੰਘ ਜੀ, ਸਾਰੇ ਰਾਜੇ ਨੇ ਇਕੱਠੇ ਹੋ ਕੇ ਵੀ ਤੁਸੀਂ ਵੱਡੀ ਰਿਆਸਤ ਦੇ ਮਾਲਕ ਹੋ, ਮੂਹਰੇ ਲੱਗੋ। ਉਹ ਕਹਿੰਦੇ ਵੀ ਇਹ ਧਾਰਮਿਕ ਮਾਮਲਾ ਹੈ, ਧਾਰਮਿਕ ਵਿਅਕਤੀ ਮੂਹਰੇ ਚਾਹੀਦਾ। ਇਕੱਠੇ ਹੋ ਕੇ ਬਾਬਾ ਅਤਰ ਸਿੰਘ ਜੀ ਦੇ ਕੋਲ ਆਏ, ਮਹਾਂਪੁਰਖੋ ਤੁਸੀਂ ਅਗਵਾਈ ਕਰੋ ਸਿੱਖ ਪੰਥ ਦੀ। ਅਤੇ ਉੱਥੇ ਜਾ ਕੇ ਸਾਰੇ ਆਪਣੇ ਆਪਣੇ ਧਰਮਾਂ ਦਾ ਪ੍ਰਭਾਵ ਦੇਣਾ ਹੈ, ਕਿਤੇ ਖਾਲਸੇ ਦਾ ਪ੍ਰਭਾਵ ਘੱਟ ਨਾ ਰਹਿ ਜਾਏ, ਅਤੇ ਤੁਸੀਂ ਮੂਹਰੇ ਲਓ। ਮਹਾਂਪੁਰਸ਼ ਕਹਿੰਦੇ ਨਹੀਂ, ਇਹ ਮਨਮਤ ਹੋਏਗੀ ਜੇ ਮੈਂ ਮੂਹਰੇ ਲਗਾਂ। ਕਿਉਂ ਕਹਿੰਦੇ? ਆਪਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਵੀ ਗੁਰੂ ਗ੍ਰੰਥ ਸਾਹਿਬ ਦੇ ਪਹਿਰੇ ਚੱਲੋ ਆਪਾਂ ਸਾਰੇ। ਆਪਣਾ ਆਪਣਾ ਇਸ ਤੋਂ ਨਾ ਗਿਆਨ, ਇਹ ਠੀਕ ਹਾਥੀ ਨਲਾਇਆ ਚੰਗੀ ਤਰ੍ਹਾਂ ਸ਼ੁੱਧ ਕੀਤਾ, ਉਹਦੇ ਕੱਪੜੇ ਕੁਪੜੇ ਸਾਰੇ ਜਿਹੜੇ ਉੱਪਰ ਹਾਥੀ ਦੇ ਝੁੱਲ ਹੁੰਦੇ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹਦੇ ਉੱਤੇ ਸਾਸ ਹੋ ਗਈ। ਫਿਰ ਪਾਲਕੀ ਦੇ ਅਹੁਦੇ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ, ਤੇ ਤਾਬੇ ਬਹਿ ਗਏ ਮਹਾਂਪੁਰਖ ਚੌਰ ਸਾਹਿਬ ਲੈ ਗਏ, ਸਿੱਖ ਸੰਗਤਾਂ ਸਾਰੀਆਂ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਹਾਥੀ ਦੇ ਗੁਰੂ ਗ੍ਰੰਥ ਸਾਹਿਬ, ਮਹਾਂਪੁਰਖਾਂ ਦੀ ਆਵਾਜ਼ ਬਿਨਾਂ ਸਪੀਕਰ ਤੋਂ ਤਿੰਨ ਤਿੰਨ ਕੋਹਾਂ 'ਤੇ ਪਹੁੰਚ ਜਾਂਦੀ ਸੀ। ਹੁਣ ਸਪੀਕਰ ਨਾਲ ਨਹੀਂ ਪਹੁੰਚਦੀ, ਸੁਣ ਨਾਲ। ਬਰਕਤ ਵਾਲਾ ਸਾਧਕ ਸੀ ਇਹ। ਮਹਾਂਪੁਰਖਾਂ ਨੂੰ ਕਿਹਾ, ਕਹਿੰਦੇ ਜੀ ਅੰਗਰੇਜ਼ ਕਹਿੰਦਾ ਮੈਂ ਉੱਠ ਕੇ ਖੜਾ ਨਹੀਂ ਹੋਣਾ। ਕਹਿੰਦੇ ਕੋਈ ਨਹੀਂ, ਗੁਰੂ ਦੀ ਕਲਾ ਹੈ ਤਾਂ ਖੜਾ ਕਰਨਾ ਹੋਊਗਾ, ਮਾਰੇ ਕਰ ਲੈਣਗੇ। ਨਹੀਂ, ਮਹਾਰਾਜ ਦੀ ਮਰਜ਼ੀ ਹੋਊਗੀ ਨਾ ਹੋਊਗਾ। ਤੇ ਜਿਸ ਵੇਲੇ ਪਹੁੰਚੇ ਨੇੜੇ, ਉਹਨੂੰ ਪਤਾ ਵੀ ਨਹੀਂ ਲੱਗਿਆ ਵੀ ਕਦੋਂ ਉੱਠ ਕੇ ਖੜਾ ਹੋ ਗਿਆ। ਇਹਨਾਂ ਦਾ ਆਪਣਾ ਧਰਮ ਹੈ, ਤੇ ਗੁਰਮਤਿ ਤੋਂ ਭਾਵੇਂ ਉਲਟੇ ਸੀ ਗੱਲ, ਪਰ ਉਹਨੇ ਆਪਣੇ ਧਰਮ ਅਨੁਸਾਰ ਠੀਕ ਕੀਤੀ। ਟੋਪੀ ਲਾ ਕੇ ਸਲੂਟ ਮਾਰਿਆ ਗੁਰੂ ਗ੍ਰੰਥ ਸਾਹਿਬ, ਤੇ ਸਿੱਖਾਂ ਨੇ ਸੋਚਿਆ ਵੀ ਚਲੋ ਸਤਿਕਾਰ ਤਾਂ ਕੀਤਾ, ਭਾਵੇਂ ਸਿਰ ਨੰਗਾ ਕਰਨਾ ਗੁਰਮਤਿ ਦੇ ਵਿੱਚ ਠੀਕ ਨਹੀਂ ਹੈ। ਤੇ ਫਿਰ ਲੋਕਾਂ ਦੇ ਹੱਥ ਜੋੜੇ ਸੀ, ਉਹਨੇ ਵੀ ਜੋੜੇ ਹੋਏ। ਸੰਤ ਬਾਬਾ ਅਤਰ ਸਿੰਘ ਜੀ ਨਾ ਫਿਰ ਪੂਰੀ ਉਂਗਲ ਕਰਕੇ ਉੱਧਰ ਨੂੰ ਕਹਿੰਦੇ ਨੇ, ਪਹਿਲਾਂ ਗੁਰੂ ਗ੍ਰੰਥ ਸਾਹਿਬ ਕਰੀ ਨੂੰ ਕਹਿੰਦੇ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਧਾਰਨਾ ਪੜ੍ਹੀ ਸੰਤਾਂ ਨੇ। ਉਂਗਲ ਕੀ ਜੀ ਗੁਰੂ ਉਹ ਹਰ ਸਮਾਨ ਨਹੀਂ ਰਾਜਾ, ਇਹਦੇ ਵਰਗਾ ਕੋਈ ਦੁਨੀਆਂ ਦਾ ਰਾਜਾ ਨਹੀਂ। ਫਿਰ ਜਾਜ ਪੰਚਮਨੀ ਉਂਗਲ ਕਰਕੇ ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਪਏ, ਝੂਠੇ ਕਰਤ ਦੇ ਰਾਜਾ। ਕੰਨ ਖੋਲ ਕੇ ਰੱਖ ਦਿੱਤੇ ਗੁਰਬਾਣੀ ਦੀ ਧੁੱਪ ਪੜੀ। ਇਹ ਲੋਕਾਂ 'ਚ ਨਵੀਂ ਬਿਮਾਰੀ ਸ਼ੁਰੂ ਹੋ ਗਈ, ਅਗੇ ਸੰਤ ਨਾ ਕਹੋਗੇ ਜੀ ਇਹ ਨਹੀਂ ਕਹੀਦਾ ਹੁੰਦਾ। ਅਤੇ ਗੁਰੂ ਸਾਹਿਬ ਜੀ ਨੇ ਤਾਂ ਭਾਈ ਖਾਲਸੇ ਦੇ ਵਿੱਚ ਸਾਰੇ ਗੁਣ ਭਰੇ ਹੈ, ਵੀ ਬਾਕੀ ਦੇ ਧਰਮਾਂ 'ਚ ਸੰਤ ਹੋ ਸਕਦਾ, ਸਾਡਾ ਧਰਮ ਇੰਨਾ ਕਮਜ਼ੋਰ ਹੈ ਵੀ ਇਹਦੇ 'ਚ ਸੰਤ ਨਹੀਂ ਹੋ ਸਕਦਾ। ਅਤੇ ਬਾਕੀ ਸੰਤ ਜਰਨੈਲ ਸਿੰਘ ਨੇ ਤਾਂ ਦੱਸ ਦਿੱਤਾ ਵੀ ਸੰਤ ਹੁੰਦਾ। 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਲੈਣ ਵਾਲਾ ਉਹ ਇੱਕ ਸੰਤ ਹੀ ਹੈ। ਅਤੇ ਇਸ ਕਰਕੇ ਸਾਧ ਸਿੰਘ ਜੀ ਨਾਮ ਤਾਂ ਜਿਸ ਜਨ ਕਿਰਪਾ ਲੈ ਸੇ ਪੂਰੇ ਸਾਧ, ਵੱਡੇ ਸ਼ਾਹੂਕਾਰ ਉਹ ਨੇ। ਇਹ ਆਤਮਿਕ ਧਨੀਆਂ ਦੀ ਗੱਲ ਹੈ ਜਿਹੜੀ ਆਪ ਜੀ ਨੂੰ ਸੁਣਾਈ ਹੈ। ਅਤੇ ਇਸ ਕਰਕੇ ਭਾਈ ਜਿਹਨਾਂ ਨੂੰ ਇਸ ਪ੍ਰਕਾਰ ਲਈ ਧਨੀ ਅਤੇ ਨਿਰਧਨੀ ਕੌਣ ਹਨ, ਕਹਿੰਦੇ ਆਤਮ ਅੱਜ ਪੜ੍ਹਦੇ ਹੋ
ਆਤਮ ਧਨ ਪ੍ਰਾਪਤ ਸੋ ਧਨੀ।
ਜਿਹਨਾਂ ਨੂੰ ਆਤਮਾ ਦੇ ਵਿੱਚ ਨਿਸ਼ਚਾ ਹੈ ਨਾ ਵੀ ਇਹ ਬ੍ਰਹਮ ਦਾ ਰੂਪ ਹੈ, ਬਸ ਉਹਦੇ ਨਾਲ ਤਾਂ ਕੋਈ ਧਨੀ ਨਹੀਂ ਹੈ। ਤੇ ਆਤਮਕ ਦਰਸ਼ੀ ਕਹਿੰਦੇ ਉਹਨਾਂ ਆਤਮਾ ਦੇ ਦਰਸ਼ਨ, ਬ੍ਰਹਮ ਦੇ ਦਰਸ਼ਨ, ਬ੍ਰਹਮ ਦੇ ਦਰਸ਼ਨ ਆਤਮਾ ਦੇ ਦਰਸ਼ਨ ਚੀਜ਼ ਇੱਕ ਹੈ। ਸੋ ਇਸ ਕਰਕੇ ਸਾਸ ਜੀ ਕਹਿੰਦੇ ਉਸ ਨੂੰ ਆਤਮ ਧਨ ਜਿਹਨੂੰ ਪ੍ਰਾਪਤ ਹੈ ਤੇ ਇਸ ਪ੍ਰਕਾਰ ਉਹ ਵੱਡਾ ਧਨੀ ਹੈ। ਆਤਮਕ ਦਰਸ਼ੀ ਨਹੀਂ ਹਨ ਤੇ ਉਹ ਹੈ ਨਿਰਧਨੀ। ਕਬੀਰ ਸਾਹਿਬ ਜੀ ਨੇ ਕਿਹਾ ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਰਾਮ ਨਾ ਹੋਏ। ਨਾਮ ਦਾ ਧਨੀ ਸਾਰਿਆਂ ਤੋਂ ਵੱਡਾ ਹੈ।
ਨਿਸ਼ਕਾਮਤਾ,
ਹਾਂਜੀ ਹੁਣ ਨਿਸ਼ਕਾਮਤਾ ਦੱਸਦੇ ਵੀ ਨਿਸ਼ਕਾਮਤਾ ਕੀ ਹੁੰਦੀ ਹੈ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਸੇਵਾ ਕਰਤ ਹੋਏ ਨਿਹਕਾਮੀ, ਹੁਣ ਉਹਦੀ ਪਰਿਭਾਸ਼ਾ ਕਰਦੇ ਹਾਂ ਨਿਸ਼ਕਾਮਤਾ ਕੀ ਹੈ।
ਜਗੇ ਹਾਸੀ ਨਾਲ ਚਲੇ ਜੋ ਸਰੇ,
ਸਰੇ ਦਾ ਅਰਥ ਹੈ ਮੁਕਤੀ, ਕਲਿਆਣ, ਜੰਮਣ ਮਰਨ ਤੋਂ ਰਹਿਤ ਪਦਵੀ। ਕਹਿੰਦੇ ਜਿਹੜਾ ਜਗਿਆਸੂ ਪੁਰਸ਼, ਜਗਿਆਸੂ ਪੁਰਸ਼ ਇਹ ਚਾਹੁੰਦਾ ਵੀ ਮੈਂ ਜੰਮਣ ਮਰਨ ਤੋਂ ਰਹਿਤ ਹੋ ਜਾਂ।
ਉਹ ਤਾਂ ਕਰਮ ਕਰ ਹਿਤ ਦੇ,
ਤੇ ਉਹ ਉੱਤਮ ਕਰਮ ਜਿਹੜੇ ਨਾ ਪ੍ਰੇਮ ਦੇ ਸਹਿਤ ਕਰੇ, ਪ੍ਰੇਮ ਦੇ ਸਹਿਤ ਕਰਨਾ ਕਰੇ।
ਨਹਿ ਅਭਿਲਾਖਾ ਫਲ ਕੀ ਕਰੈ,
ਝਾੜੂ ਮਾਰਦਾ, ਜੂਠੇ ਭਾਂਡੇ ਮਾਂਜਦਾ, ਭਗਤੀ ਕਰਦਾ, ਕੋਈ ਵੀ ਸੇਵਾ ਕਰਦਾ, ਚੌਰ ਸਾਹਿਬ ਕਰਦਾ ਮਹਾਰਾਜ ਸਾਹਿਬ ਜੀ ਨੂੰ, ਤੇ ਕੱਪੜੇ ਵਿਛਾਉਂਦਾ ਸੰਗਤਾਂ ਵਾਸਤੇ, ਝਾੜੂ ਮਾਰਦਾ, ਕੋਈ ਵੀ ਕਰਮ ਕਰਦਾ ਤੇ ਕਾਮਨਾ ਤੋਂ ਉੱਪਰ ਉੱਠ ਕੇ ਕਰ ਰਿਹਾ, ਮੰਗਦਾ ਹੈ ਹੀ ਨਹੀਂ ਕੁਛ ਵੀ ਪਰਮਾਤਮਾ। ਜਦੋਂ ਅਸੀਂ ਇੱਛਾ ਰੱਖ ਕੇ ਕਰਦੇ ਹਾਂ ਉਹ ਇੱਕ ਕਿਸਮ ਦਾ ਰੱਬ ਦੇ ਨਾਲ ਅਸੀਂ ਵਪਾਰ ਕਰ ਰਹੇ ਹਾਂ। ਮੈਂ ਆਹ ਕਰਦਾ ਤੂੰ ਆਹ ਕਰਦੇ, ਮੈਂ ਸੇਵਾ ਕਰਦਾ ਤੂੰ ਮੈਨੂੰ ਇਹਦੇ ਬਦਲੇ ਆਹ ਦੇ ਦੀ, ਇਹ ਵੱਡਾ ਸੱਡਾ ਸੰਸਾਰਕ ਬਣਤ ਬਿਰਤੀ ਕਰਦੇ ਹੈ। ਨਾਮ ਜਪਣ ਵਾਲੇ ਕੇਵਲ ਉਹਦੇ ਨਾਲ ਪਿਆਰ ਹੀ ਕਰਦੇ ਹੈ ਤੇ ਮੰਗਦੇ ਕੁਛ ਵੀ ਨਹੀਂ, ਸਮਰਪਿਤ ਹੋ ਜਾਂਦੇ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨਾਂ ਨੂੰ ਵੀ ਰੱਬ ਮਿਲਦਾ ਹੈ। ਜਿਹੜੀ ਨਿਸ਼ਕਾਮਤਾ ਹੈ
ਹੋਏ ਨਿਸ਼ਕਾਮ ਅੰਮ੍ਰਿਤ ਦ੍ਰਿੜ ਧਰੈ,
ਕਾਮਨਾ ਤੋਂ ਰਹਿਤ ਹੋ ਕੇ ਫਿਰਤੀ ਹੈ ਅਸੀਂ ਦ੍ਰਿੜ ਕਰ ਲਵੇ।
ਪੰਜ ਕਰਮ ਕਰਮੇ ਕਰਮ ਪੰਜ ਪ੍ਰਕਾਰ,
ਫਿਰ ਹੁਣ ਦੱਸਦੇ ਆ ਕਿ ਕਰਮ ਜਿਹੜਾ ਹੈ ਉਹਦੀਆਂ ਪੰਜ ਕਿਸਮਾਂ ਤੇ ਕਿਸ ਪ੍ਰਕਾਰ ਦੇ ਇਹ ਜਿਹੜੇ ਹਨ ਉਹ ਇਕੱਲੇ ਇਕੱਲੇ ਦਾ ਸਾਸ ਜੀ ਦੱਸਣਗੇ ਕਿ ਇਹਦੇ ਪੰਜ ਨਾਮ, ਪੰਜ ਦੇ ਇਹ ਅਲੱਗ ਅਲੱਗ ਕਰਤਬ ਹਨ, ਕਿਹੜੇ ਕਿਹੜੇ ਕਰਮ ਕਰਨੇ ਯੋਗ ਨੇ ਕਿਹੜੇ ਨਹੀਂ ਉਹ ਹੁਣ ਦੱਸਣ ਲੱਗੇ ਹਨ।
ਇੱਕ ਤੋਂ ਨਿੱਤ ਕਰਮ ਹਿਤ ਧਾਰ,
ਪਹਿਲਾ ਸਾਸ ਜੀ ਨਿੱਤ, ਦੂਸਰਾ ਨਿਮਿਤ, ਨਿੱਤ ਨਿਮਿਤ ਪ੍ਰਾਸ਼ਚਿਤ ਕਾਮਿਆ ਕਰਨ ਅਤੇ ਨਿਖਿਤ ਕਰਨ, ਇਹ ਪੰਜ ਹੁੰਦੇ ਆ ਗ੍ਰੰਥਾਂ ਦੇ ਅੰਦਰ। ਉਹਨਾਂ ਦਾ ਭਾਈ ਦਇਆ ਸਿੰਘ ਜੀ ਮਿਹਰਬਾਨ ਤੇ ਨਿੱਤ ਕਰਮ ਕੀ ਹੈ ਉਹ ਹੁਣ ਨਿਤ ਕਰਮ ਦੇ ਜਿਹੜਾ ਨਿਤ ਕਾ ਹਮੇਸ਼ਾ ਕਰਨਾ ਜਿਹੜਾ ਤੇ ਜਿਸ ਦੇ ਨਾਮ ਕਰਨ ਤੇ ਪਾਪ ਹੈ, ਕਰਮ ਤੇ ਕੋਈ ਪਾਣੇ ਵਾਲਾ ਪੁੰਨ ਨਾ ਹੋਵੇ ਫਲ ਨਾ ਹੋਵੇ, ਸੁਭਾਵ ਕੀ ਨਿਤ ਜਿਹੜੇ ਕਰਮ ਕਰਨੇ ਹੈ ਤੇ ਉਹਨਾਂ ਦੀ ਬਾਤ ਇੱਥੇ ਕਰ ਰਹੇ ਹੈ। ਨਿਤ ਕਰਮ ਉਹ ਕਿਹੜਾ ਹੈ ਦੱਸਦੇ ਨੇ ਜੀ,
ਮੱਝਣ ਗੁਰਬਾਣੀ ਕੋ ਪਠਨਾ।
ਮੱਝਣ ਨਾਮ ਹੈ ਇਸ਼ਨਾਨ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਪਾਏ ਸੋ ਭਰ ਕੇ ਉਠਾ ਨਾਮ ਤੇ ਆਵੇ, ਉਦਮ ਕਰੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਬਾਵੇ। ਇਹ ਨਿਤ ਕਰਮ ਹੈ ਵੀ ਨਿਤ ਹੀ ਇਸ਼ਨਾਨ ਕਰਨਾ ਹੈ, ਨਿਤ ਹੀ ਪੰਜ ਬਾਣੀਆਂ ਦਾ ਪਾਠ ਕਰਨਾ, ਇਹ ਨਿਤ ਕਰਮ ਦੇ ਵਿੱਚ ਆਵੇ। ਨਿਤ ਕਰਨ ਵਾਲਾ ਕਰਮ ਰਹਿ ਰਾਸ ਰੋਜ਼ ਹੀ ਪੜ੍ਹਨੀ ਹੈ, ਕੀਰਤਨ 16 ਰੋਜ਼ ਹੀ ਪੜ੍ਹਨਾ, ਇਹਦੇ 'ਚ ਕੋਈ ਢਿੱਲ ਨਹੀਂ ਹੈ ਵੀ ਇੱਕ ਦਿਨ ਪੜ੍ਹ ਰਿਹਾ ਚਾਰ ਦਿਨ ਨਹੀਂ ਪੜ੍ਹਿਆ, ਇਹ ਨਹੀਂ ਹੈ। ਰੋਟੀ ਦਾ ਧਾਗਾ ਪਿੱਛਾ ਹੋ ਜਾ ਹੋ ਜਾਏ ਜੇ ਅੱਜ ਨਹੀਂ ਮਿਲੀ ਕੋਈ ਬਾਤ ਨਹੀਂ, ਹਾਕਾ ਵੀ ਕੱਟ ਰਿਹਾ ਕੋਈ ਬਾਤ ਨਹੀਂ, ਪਰ ਨਿਤਨੇਮ ਦੇ ਵਿੱਚ ਕੋਈ ਢਿੱਲ ਨਹੀਂ। ਜੇ ਕਿਸੇ ਕਾਰਨ ਕਰਕੇ ਨਿਤਨੇਮ ਰਹਿ ਜਾਏ ਤਾਂ ਵਿਧਾਨ ਇਹ ਹੈ ਵੀ ਅਗਲੇ ਦਿਨ ਪਿਛਲੇ ਦਿਨ ਵਾਲਾ ਵੀ ਕਰੋ। ਪਹਿਲੀ ਤਾਂ ਗੱਲ ਵੀ ਰਾਤ ਪੈਣ ਨਾ ਦਿਓ, ਰਾਤ ਪੈਣ ਤੱਕ ਜਦੋਂ ਮਰਜ਼ੀ ਕਰ ਲਓ, ਉਹ ਵੀ ਤਾਂ ਜੇ ਕਿਸੇ ਕਾਰਨ ਕੋਈ ਐਸਾ ਕਾਰਨ ਵਰਤ ਗਿਆ ਨਹੀਂ ਹੋ ਸਕਿਆ ਤਾਂ ਨਾਗਾ ਨਹੀਂ ਹੋਣਾ, ਨਾਗਾ ਪੈ ਗਿਆ ਤਾਂ ਅਗਲੇ ਦਿਨ ਡਬਲ ਕਰ ਲਿਆ। ਇਹ ਨਿਤ ਕਰਮ ਦੇ ਵਿੱਚ ਕੋਈ ਢਿੱਲ ਨਹੀਂ ਹੈ। ਨਿਤ ਕਰਨ ਵਾਲਾ ਕਰਮ ਇਸ਼ਨਾਨ ਕਰਨਾ, ਨਿਤਨੇ ਬਾਣੀਆਂ ਦਾ ਕਰਨਾ ਜੀ,
ਸੰਧਿਆ ਤਿਕ ਸਤਨਾਮ ਸੋ ਰਟਨਾ।
ਦੂਸਰੇ ਧਰਮ ਵਿੱਚ ਸੰਧਿਆ ਤਰਪਣ ਕਰੇ ਗਏ ਤੇ ਉਹ ਕਰਮ ਹੈ ਤੇ ਸਾਡੇ ਇੱਥੇ ਸਤਨਾਮ ਦਾ ਜਾਪ ਤੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨਾ ਹਰਿ ਰਸ ਭਾਵ ਕਰਨੀ ਹੈ। ਨਿਮਿਤ ਕਰਮ ਕਰਦੇ, ਨਿਮਿਤ ਕਰਮ ਕਿਹੜਾ ਹੁੰਦਾ ਹੈ ਜਿਹੜਾ ਕਿਸੇ ਦੇ ਨਿਮਿਤ ਕੀਤਾ ਜਾਏ। ਨਿਮਿਤ ਕਰਮ ਹਿੰਦੂ ਮਤ ਦਾ ਹੋਰ ਹੈ, ਸਿੱਖ ਮਤ ਦਾ ਹੋਰ ਹੈ। ਹਿੰਦੂ ਮਤ ਦਾ ਨਿਮਿਤ ਕਾਰਨ ਹੈ ਸ਼ਰਾਧ ਕਰਾਉਂਦੇ ਆ ਤੇ ਉਹਦਾ ਗੁਰਬਾਣੀ ਚ ਖੰਡਨ ਕੀਤਾ, ਜੀਵਤ ਪਿੱਤਰ ਦਾ ਮਾਨੇ ਕਹੋ ਉਹ ਸ਼ਰਾਧ ਕਰਾਏ, ਪਿੱਤਰ ਵੀ ਪਪਰੇ ਕਹੋ ਕਿ ਪਾਵੇ ਕੋਗਾ ਕੁਫਰ ਪਾਏ। ਤੇ ਇਸ ਕਰਕੇ ਸਾਧ ਜੀ ਇਹ ਨਿਮਿਤ ਜਿਹੜਾ ਕਿਸੇ ਦੇ ਕਾਰਨ ਕੀਤਾ ਜਾਏ ਕਰਮ, ਹਿੰਦੂ ਦੇ ਲਈ ਸ਼ਰਾਧ ਦਾ ਕਰਮ ਨਿਮਿਤ ਕਰਮ ਤੇ ਸਾਡੇ ਲਈ ਕਿਸੇ ਬੜੇ ਪ੍ਰਾਣੀ ਦੇ ਨਾਂ ਤੇ ਅਖੰਡ ਪਾਠ ਕਰਾ ਰਹੇ ਹਾਂ, ਇਹ ਅਖੰਡ ਪਾਠ ਕਾਹਦਾ ਆ ਗਿਆ ਉਹਦੇ ਨਿਮਿਤ ਆ ਕੇ ਜੀ, ਕਿਹਦੇ ਨਿਮਿਤ ਕਰਾ ਰਹੇ ਹਾਂ, ਫਲਾਣਾ ਸਭ ਚੜ੍ਹਾਈ ਕਰ ਗਿਆ ਸੀ ਉਹਦੇ ਨਿਮਿਤ ਕਰਾ ਰਹੇ। ਪਾਟੀ ਸਿੰਘ ਨੂੰ ਦੱਸਣਾ ਪੈਂਦਾ ਇਹਦੀ ਅਰਦਾਸ ਇਹ ਕਰਿਓ, ਇਹ ਉਹਨਾਂ ਦੇ ਨਿਮਿਤ ਹੈ, ਇਹ ਨਿਮਿਤ ਕਰਮ ਹੈ। ਤੇ ਇਸ ਕਰਕੇ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਭਾਈ ਸਾਂਝਾ, ਭਾਈ ਦਇਆ ਸਿੰਘ ਕਹਿੰਦੇ ਹਿੰਦੂ ਆਪਣਾ ਨਿਮਿਤ ਕਰਮ ਉਹ ਕਰਨ ਤੇ ਆਪਣਾ ਸਿੱਖਾਂ ਦਾ ਇਹ ਕਰਮ ਹੈ। ਇਸ ਕਰਕੇ ਸਾਧ ਸਿੰਘ ਜੀ ਹੁਣ ਅੱਗੇ ਦੱਸਦੇ ਹਨ
ਕਿ ਨਿਮਿਤ ਤੇ ਕਰਮ ਜੋ ਲਹਿ,
ਸਪਸ਼ਟ ਕਰ ਦਿੱਤਾ ਜਿਹੜਾ ਕਿਸੇ ਦੂਸਰੇ ਦੇ ਕਾਰਨ ਜਿਹੜਾ ਕੀਤਾ ਉਹਨੂੰ ਨਿਮਿਤ ਕਹਿੰਦੇ ਨੇ, ਕਿਸੇ ਦੇ ਕਾਰਨ ਨਿਮਿਤ ਦਾ ਅਰਥ ਕਾਰਨ ਹੁੰਦਾ ਹੈ, ਉਹ ਨਿਮਿਤ ਕਰਮ ਹੈ।
ਪ੍ਰਸਚਾਦਿਤ ਤ੍ਰਿਤੀਓ ਤਰੈ,
ਤ੍ਰਿਤੀ ਤੀਸਰਾ ਪ੍ਰਸਚਿਤ ਕਰਮ, ਇਹ ਦੋ ਤਰ੍ਹਾਂ ਦਾ ਵਿਧਾਨ ਹੈ ਇਹਦਾ, ਤੇ ਇੱਕ ਤਾਂ ਸਾਧਾਰਨ ਪ੍ਰਾਸ਼ਚਿਤ, ਇੱਕ ਅਸਾਧਾਰਨ ਪ੍ਰਾਸ਼ਚਿਤ, ਦੋ ਤਰ੍ਹਾਂ ਦਾ ਹੈ। ਜਿਹੜੇ ਕਥਾ ਤੋਂ ਪਹਿਲਾਂ ਗ੍ਰੰਥ ਸਿੱਖੇ ਜਾਂਦੇ ਨੇ ਉਹਦੇ ਸਾਧ ਸੁਜੀ, ਫਿਰ ਜਿਹੜਾ ਸੰਪਰਦਾਇਕ ਸਿਲੇਬਸ ਹੈ ਉਹਦੇ 'ਚ ਤਾਂ ਰਿਟਾਇਰ ਜਾਂਦਾ ਕਲਾ ਕਲਾ ਜੀ, ਐਨ ਇਹਨੂੰ ਪੂਰਾ ਕੰਢ ਕਰ ਦਿੰਦਾ ਜਦੋਂ ਤਾਂ ਆਵੇ ਦਿੱਕਤ ਨਾ ਆਵੇ। ਸਾਧਾਰਨ ਨਾਮ ਸਾਂਝੇ ਦਾ, ਅਸਾਧਾਰਨ ਨਾਮ ਇੱਕ ਵੱਖਰਾ। ਇੱਕ ਤਾਂ ਹੋ ਗਿਆ ਵੀ ਇੱਕ ਪਾਪ ਕੋਈ ਹੋ ਗਿਆ ਤੇ ਉਹਦੇ ਲਈ ਉਸ ਪਾਪ ਨੂੰ ਲਾਉਣ ਵਾਸਤੇ ਜਿਹੜਾ ਵਿਧਾਨ ਕੀਤਾ ਹੈ ਉਹ ਅਸਾਧਾਰਨ ਪ੍ਰਾਸ਼ਚਿਤ ਹੈ। ਸਾਧਾਰਨ ਜਨਮਾਂ ਜਨਮਾਤਰਾਂ ਦੇ ਪਾਪ ਲਾਉਣ ਵਾਸਤੇ ਜਪ ਤਪ ਕਰਨ ਉਹ ਸਾਧਾਰਨ ਪ੍ਰਾਸ਼ਚਿਤ ਹੈ, ਇਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਬ੍ਰਾਹਮਣ ਦੇ ਮਤ ਦੇ ਵਿੱਚ, ਹਿੰਦੂ ਮਤ ਵਿੱਚ ਪ੍ਰਾਸ਼ਚਿਤ ਗੰਗਾ ਦਾ ਇਸ਼ਨਾਨ ਕਰੋ ਜੀ ਤੇ ਗਾਇਤਰੀ ਦਾ ਪਾਠ ਕਰੋ ਜੀ, ਹੋਰ ਉਹਨਾਂ ਦੇ ਧਰਮ ਅਨੁਸਾਰ ਉਹ ਪ੍ਰਾਸ਼ਚਿਤ। ਸਾਡੇ ਧਰਮ ਅਨੁਸਾਰ ਬਜਰ ਗ੍ਰਹਿਤ ਹੋ ਗਈ। ਪੰਜਾਬੀਆਂ ਨੇ ਕਹਿਤਾ ਵੀ ਤੂੰ ਇੰਨੇ ਜਪਜੀ ਦੇ ਪਾਠ ਕਰੇਗਾ, ਇੰਨੇ ਦਿਨ ਝੂਠੇ ਭਾਂਡੇ ਮਾਂਜੇਗਾ, ਉਹ ਪ੍ਰਾਸ਼ਚਿਤ ਕਰ ਰਿਹਾ ਹੈ। ਤੇ ਜਿਹੜਾ ਅਸਾਧਾਰਨ ਪ੍ਰਾਸ਼ਚਿਤ ਹੈ ਉਹ ਸਮੁੱਚੇ ਪਾਪ ਲਾਉਣ ਵਾਸਤੇ ਹੁੰਦਾ ਹੈ। ਤੋ ਇਸ ਪ੍ਰਕਾਰ ਕੇ ਪ੍ਰਾਸ਼ਚਿਤ ਕਰਮ ਹੈ।
ਭਰਤ ਚੰਦਰਾਜ ਨਾਥ ਜੇ ਕਰਿਆ,
ਚੰਦਰਾਂ ਦੇ ਨਾਲ ਚੰਦਰਮਾ ਦੇ ਨਾਲ ਸੰਬੰਧਿਤ ਚੰਦਰਾਇਣ ਵਰਤ ਕਹਿੰਦੇ ਨੇ, ਬਹੁਤ ਤਰ੍ਹਾਂ ਦੇ ਵਰਤ ਰੱਖਦੇ ਆ ਜਿਹੜੇ ਹਿੰਦੂ ਮਤ ਵਿੱਚ ਨੇ। ਤੇ ਸਿੱਖ ਮਤ ਦੇ ਅੰਦਰ ਸਾਧ ਜੀ ਤੇ ਉਹਨਾਂ ਦੀ ਗੱਲਾਂ ਦੀ ਕੋਈ ਥਾਂ ਨਹੀਂ ਹੈ। ਤੇ ਪਰ ਸਾਂਝਾ ਉਪਦੇਸ਼ ਹੋਣ ਕਰਕੇ ਇਹ ਕਿਹਾ ਵੀ ਉਹ ਚੰਦਰਾਧਿਕਾਰ ਜਿਹੜੇ ਬ੍ਰਾਹਮਣ ਕਰਦੇ ਨੇ ਉਹਨਾਂ ਦਾ ਪ੍ਰਾਸ਼ਚਿਤ, ਤੇ ਸਾਡਾ ਪ੍ਰਾਸ਼ਚਿਤ ਭਾਈ ਜਿਹੜਾ ਕੋਈ ਗਲਤੀ ਹੋਈ ਤੋਂ ਸਿੰਘਾਂ ਨੇ ਪੰਜ ਪਿਆਰੇ ਨੇ ਸੰਗਤ ਨੇ ਉਹਨੂੰ ਡੰਗ ਲਾ ਦਿੱਤਾ। ਸਾਡੇ ਤਾਂ ਜਿੱਥੇ ਨਹੀਂ ਕਿ ਵਿਧਾਨ ਇੰਨਾ ਬਰੀਕੀ ਤੱਕ ਹੈ ਨਾ, ਅਸਲ ਦੇ ਵਿੱਚ ਜਿਹੜੀਆਂ ਕਥਾ ਹੋਣੀਆਂ ਚਾਹੀਦੀਆਂ ਨੇ ਉਹ ਉਹਨਾਂ ਨੂੰ ਤਾਂ ਅਸੀਂ ਛੋਹਦੇ ਵੀ ਨਹੀਂ। ਤੇ ਜਿਹੜੇ ਰਹਿਤਨਾਮਿਆਂ ਦੀ ਕਥਾ ਹੈ ਨਾ, ਉਹਦੇ ਵਿੱਚ ਤਾਂ ਇੰਨਾ ਬਰੀਕੀ ਤੱਕ ਕਿਹਾ ਹੈ, ਸਮਝ ਲਓ ਕਹਿੰਦੇ ਦੋ ਸਿੱਖ ਲੜਦੇ ਹੋਣ। ਪਹਿਲੀ ਤਾਂ ਗੱਲ ਹੈ ਸਿੱਖ ਲੜੇ ਨਾ ਸਿੱਖ, ਜੇ ਦੋ ਲੜਦੇ ਹੋਣ ਤੀਸਰਾ ਹੀ ਕਿਸੇ ਖਾਜਵੇ ਵਿਚਾਲੇ ਉਹ ਕਹੇ ਨਾ ਭਾਈ ਖੜਦਾ ਲੜਨਾ, ਦੂਜੇ ਨੂੰ ਕਹੇ ਤੂੰ ਨਾ ਲੜਦੇ। ਜੇ ਉਸ ਸਿੱਖ ਦੇ ਕਹੇ ਦੇ ਦੋਨੇ ਨਾ ਹਟਣ, ਕਹਿੰਦੇ ਦੋਨੇ ਹੀ ਤਨਖਾਹੀ ਹੁੰਦੇ, ਇਹ ਮਹਾਰਾਜ ਦਾ ਹੁਕਮ ਹੈ। ਇੱਥੇ ਪੁੱਛਦਾ ਕੌਣ ਹੈ, ਅਗਿਆਨੀ ਪੀਂਦੀ ਆ ਕੁੱਤੇ ਚੜਦੇ ਆ ਸਿਆਣ ਦਾ ਕੋਈ ਇਹਨਾਂ ਗੱਲਾਂ ਨੂੰ, ਭਾਈ ਮਰਜ਼ੀ ਕਰਨੀ ਹੁੰਦੀ ਆ। ਤੋ ਇਸ ਕਰਕੇ ਗੁਰੂ ਮਹਾਰਾਜ ਦਾ ਇਹ ਹੁਕਮ ਹੈ ਤੇ ਉਹਨਾਂ ਨੂੰ ਵੀ ਤਨਖਾਹੀ ਕਰਾ ਲਿਖਦਾ ਮਹਾਰਾਜ ਨੇ। ਕਿਉਂ ਜਿਹੜਾ ਤੀਸਰਾ ਆਇਆ ਕਹਿੰਦੇ ਉਹਨੇ ਤਾਂ ਰੱਬ ਰੱਬ ਦੀ ਗੱਲ ਕਰੀ ਵੀ ਸਿੱਖ ਨਾਲ ਸਿੱਖ ਲੜਦਾ ਚੰਗਾ ਨਹੀਂ। ਸੋ ਇਸ ਕਰਕੇ ਸਾਧ ਸੰਗਤ ਜੀ ਤੇ ਉਹਨਾਂ ਦੇ ਚੰਦਰਾਇਣ ਆਦਿ ਵਰਤਨ ਤੇ ਇੱਧਰ ਜਿਹੜੇ ਸਾਧ ਸੰਗਤ ਜੀ ਉਹ ਸਿੰਘਾਂ ਨੇ ਇਕੱਠੇ ਹੋ ਕੇ ਪੰਜ ਪਿਆਰੇ ਨੇ ਲਾ ਦਿੱਤਾ ਉਹ ਵਿਧਾਨ ਹੈ।
ਚਤੁਰਥ ਹੈ ਉਪਾਸਨਾ ਰੂਪ,
ਹਾਂਜੀ ਚੌਥਾ ਕਰਮ ਹੈ ਉਪਾਸਨਾ।
ਪੂਜਨ ਆਪਣੋ ਇਸ਼ਟ ਅਨੂਪ,
ਹਿੰਦੂ ਮਤ ਦੇ ਵਿੱਚ ਉਹ ਆਪਣੇ ਪੱਥਰ ਪੂਜਣ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੂਜਣ, ਤੇ ਸਿੱਖ ਮਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ। ਇਹ ਸਾਂਝੀ ਹੈ ਨਾ ਉਪਦੇਸ਼, ਆਪਣੇ ਇਸ਼ਟ ਦੀ ਪੂਜਾ।
ਇਹ ਜਾਣੋ ਸੁਭ ਕਰੈ ਸਦੀਵ,
ਇਹ ਭਾਈ ਕਰਨ ਯੋਗ ਨਾ ਸਮੇਂ ਸਮੇਂ ਅਨੁਸਾਰ ਕਰੇ।
ਹੋਏ ਇਸ ਕਾਮ ਭਲੇ ਨਿਰਨੀਵ,
ਪਰ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਕਰੇਗਾ ਨਾ ਤੇ ਉਹ ਜਿਹੜਾ ਸਾਸੀ ਹੋਏ ਇਸ ਕਾਮ ਭਲੇ ਨਿਰਸੀਵ, ਤੇ ਜਿਹੜਾ ਜਿਹੜਾ ਇਸ ਪ੍ਰਕਾਰ ਕਰੇਗਾ ਤੇ ਕਾਮਨਾ ਤੋਂ ਰਹਿਤ ਹੋ ਕਰਕੇ ਉਹਨੂੰ ਕੀ ਲਾਭ ਮਿਲੇਗਾ ਉਹ ਦੱਸ ਦੇਣਗੇ।
ਪਰਮੇਸ਼ਰ ਕੇ ਸਤਿਗੁਰ ਪਾਸ,
ਉਹ ਤਾਂ ਭਾਈ ਪਰਮੇਸ਼ਰ ਦੇ ਲੋਕ ਚਲਾ ਜਾਏਗਾ। ਉਸੇ ਪੰਕਤੀ ਨਾਲ ਮੇਲ ਦਿੱਤੀ ਨਾ ਗੱਲ ਵੀ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਪ੍ਰਾਪਤ ਸੁਆਮੀ, ਰੱਬ ਮਿਲ ਜਾਏਗਾ ਉਸਨੂੰ।
ਅਰਪਣ ਸਕਲ ਕਰਮ ਨਿਰਜਾਸ,
ਨਿਰਜਾਸ ਨਿਰਨੇ ਕਰਕੇ ਸਾਰੇ ਕਰਮ ਵਾਹਿਗੁਰੂ ਨੂੰ ਅਰਪ ਦੇਵੇ।
ਕਰਮ ਪੰਚਮਾਨ ਖਿਦ ਪਛਾਣ,
ਪੰਜਵਾਂ ਕਰਮ ਕੀ ਹੈ ਕਹਿੰਦੇ, ਉਹ ਪੰਜਵਾਂ ਕਰਮ ਹੈ ਨਿਖਿਦ ਕਰਮ ਦੇਣਾ, ਜਿਹੜੇ ਕਰਮ ਕਰਨ ਦੀ ਵੇਦ ਸ਼ਾਸਤਰ ਤੇ ਸਤਿਪੁਰਸ਼ਾਂ ਦੀ ਆਗਿਆ ਨਹੀਂ ਹੈ।
ਆਦਿਕ ਪਰ ਸਰੀਰ ਰਤ ਥਾਨ,
ਜਿਹੜਾ ਪਰਾਏ ਸਰੀਰ ਦਾ ਸੰਗ ਕਰਨਾ ਇਹ ਪਾਪ ਮੰਨਿਆ ਹੈ, ਇਹ ਵਿਧਾਨ ਦੇ ਵਿੱਚ ਕਿਹਾ ਗਿਆ ਐਸਾ ਨਹੀਂ ਕਰਨਾ।
ਇਹਨਕੋ ਅੰਗੀਕਾਰ ਨਾ ਕਰੇ,
ਇਹਨਾਂ ਨੂੰ ਕਦੇ ਸਵੀਕਾਰ ਨਾ ਕਰੇ।
ਜੋ ਨਾ ਸਰੀਰ ਜਹਾਂ ਕੋ ਧਰੇ,
ਸਰੀਰ ਨਾਮ ਮੁਕਤੀ ਦਾ, ਜਿਹੜਾ ਕੋਈ ਆਪਣੀ ਕਲਿਆਣ ਚਾਹੁੰਦਾ ਹੈ ਮੁਕਤੀ ਚਾਹੁੰਦਾ ਹੈ।
ਭਗਤ ਯੋਗ ਕਰ ਜਾਂਦਾ ਨਿਸ਼ਕਾਮ,
ਇਹ ਭਗਤ ਯੋਗ ਕਰਦੇ ਨਿਸ਼ਕਾਮ, ਭਗਤੀ ਕਰੇ ਇਸ ਪ੍ਰਕਾਰ ਦੇ ਭਗਤੀ ਦੇ ਨਾਲ ਯੋਗ ਜੁੜਨਾ ਆਦਿ ਕਰਮ ਕਰੇ ਕਾਮਨਾ ਤੋਂ ਰਹਿਤ।
ਸੋ ਬੇਅੰਤ ਕਰਮ ਹੋਏ ਅਭਿਰਾਮ,
ਅਭਿਰਾਮ ਦਾ ਅਰਥ ਹੈ ਸੁੰਦਰ, ਉਹਦਾ ਅੰਤ ਹੈ ਕਰਮ, ਜਿਹੜਾ ਨਿਸ਼ਕਾਮ ਕਰਮ ਕਰਨ ਕਰਕੇ ਨਿਰਮਲ ਹੋ ਜਾਏਗਾ।
ਜਥਾ ਮਲੀਨ ਵਸਤ ਬਹੁ ਕਾਲੇ,
ਜਿਵੇਂ ਮਲੀਨ ਵਸਤਰ ਪੈਰ ਦੇ ਨਾਲ ਕਾਲਾ ਹੋ ਜਾਵੇ।
ਉਜਲ ਸਾਬਣ ਸਾਤ ਪਖਾਵੇ,
ਜੋ ਸਾਬਣ ਕਾਪਰ ਉਜਲ ਹੋ, ਨਾਮ ਜਪ ਸਭ ਭਰਮ ਹੋ, ਇਉਂ ਸਾਹ ਦੇ ਵਿੱਚ ਹੋ ਜਾਂਦੇ ਨੇ।
ਇਹ ਵੀ ਉਪਾਇ ਤੇ ਮਨ ਸੁਧ ਜਾਂਦਾ,
ਜਦੋਂ ਇਹ ਨਿਸ਼ਕਾਮ ਕਰਮ ਕਰਕੇ ਮਨ ਸੁਧ ਹੋਏਗਾ, ਇਹ ਜਿਹੜੇ ਕਰਮ ਉੱਪਰ ਦੱਸੇ ਉਹਨਾਂ ਦੇ ਨਾਲ ਮਨ ਸੁਧ ਨਹੀਂ ਹੁੰਦਾ, ਨਿਸ਼ਕਾਮ ਕਰਮ ਕਰਦੇ ਨਾਲ ਸੁਧ ਹੁੰਦਾ ਹੈ।
ਇਸ ਪ੍ਰਸੰਨ ਹੋਤ ਹੈ ਤਬੈ,
ਪਰਮਾਤਮਾ ਦੀ ਪ੍ਰਸੰਨਤਾ ਹੁੰਦੀ ਹੈ ਫਿਰ।
ਹਾਂਜੀ, ਚਾਰ ਸਾਧਨ ਚਾਰ ਸਾਧਨ ਔਰ ਉਪਜਾਵੈ,
ਤੇ ਅੱਗੇ ਸਾਸ ਜੀ ਸਾਧਨਾ ਦੀ ਵਿਚਾਰ ਸਮਾਂ ਹੋ ਗਿਆ ਹੈ, ਤੇ ਗੁਰੂ ਕਿਰਪਾ ਕਰੇ ਇਸ ਦੀ ਵਿਚਾਰ ਕੱਲ ਹੋਏਗੀ। ਚਾਰ ਜਿਹੜੇ ਸਾਧਨ, ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਖੜ ਸੰਮਤੀ ਦੇ ਵਿੱਚ ਫਿਰ ਸ਼ੇਰ ਆ ਚੁੱਕੇ। ਸਮਦਮ ਸ਼ਰਧਾ ਤੀਸਰੀ ਸਮਾਧਾਨ ਪ੍ਰਾਣ ਖੜਿਤ ਤਿਕਸ਼ਾ ਜਾਂਦੀਆਂ ਵਿਹ ਦਿਨ ਜੇ ਨਾਮ ਇਹ ਹੁਣ ਕਥਾ ਕਰਨ ਆਇਆ। ਗੁਰੂ ਕਿਰਪਾ ਕਰੇ ਭੁੱਲਾਂ ਚੁੱਪਾਂ ਦੀ ਖਿਮਾ ਕਰਨੀ ਅਤੇ ਭਾਈ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ। ਪਹਿਲਾਂ ਕਥਾ ਦੀ ਸਮਾਪਤੀ ਦਾ ਮੰਗਲ ਹੋਏਗਾ ਮਰਿਆਦਾ ਦੇ ਅਨੁਸਾਰ, ਫਿਰ ਅਗਲਾ ਪ੍ਰੋਗਰਾਮ ਭਾਈ ਸਾਹਿਬ ਦੱਸਣਗੇ। ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਨਾਥ ਪ੍ਰਾਣ ਨਾਥ ਕਨਾਥ ਸਭੇ ਦੀਨ ਦਰਦ ਨਿਵਾਸ ਹੇ ਸਮਰੱਥ ਅਗਮ ਪੂਰਨ ਮੋਹੇ ਮਯਾਤਾਰ ਅੰਧਕੂਪ ਮਹਾਭਯਾਨ ਨਾਨਕ ਬਾਰੇ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਯਾਰ ਏਕ ਅਖਰ ਹਰ ਮਨ ਵਸਤ ਨਾਨਕ ਬੋਧ ਨਿਧਾਰ ਵਾਹਿਗੁਰੂ ਨਾਮ ਜਪਾ।